ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੀ। ਜਦੋਂ ਮਹਾਰਾਜ ਜੀ ਹੋਰਾਂ ਨੇ ਸਿੱਧਾਂ ਨੂੰ ਨਾਮ ਰਸ ਅੰਮ੍ਰਿਤ ਰਸ ਛਕਣ ਦਾ ਭੇਦ ਦੱਸਿਆ ਤੇ ਸਿੱਧਾਂ ਦਾ ਮਾਨ ਢਿੱਲਾ ਪੈ ਗਿਆ, ਪਰ ਫਿਰ ਵੀ ਉਹਨਾਂ ਅੰਦਰ ਹੰਕਾਰ ਹੈ ਜੀ। ਇੱਕ ਪਰਬਤ ਨਾਮ ਦੇ ਜੋਗੀ ਨੇ ਕਿਹਾ ਕਿ ਦੁਨੀਆ ਛੱਡਣੀ ਪੈਂਦੀ ਹੈ, ਜੰਗਲਾਂ ਵਿੱਚ ਜਾਣਾ ਪੈਂਦਾ ਹੈ, ਪਵਨ ਕਰਨਾ ਗਵਨ ਕਰਨਾ ਪੈਂਦਾ ਹੈ, ਦੁਨੀਆ ਵਿੱਚ ਰਹਿ ਕੇ ਯੋਗ ਨਹੀਂ ਕਮਾਇਆ ਜਾ ਸਕਦਾ। ਮਹਾਰਾਜ ਜੀ ਫਿਰ ਇਹ ਸ਼ਬਦ ਉਚਾਰਿਆ ਕਿ ਨਾ ਸਤ ਦੁਖੀਆ ਨਾ ਸਤ ਸੁਖੀਆ, ਕਿ ਨਾ ਤਾਂ ਪਰਮਾਤਮਾ ਸਰੀਰ ਨੂੰ ਕਸ਼ਟ ਦੇਣ ਨਾਲ ਮਿਲਦਾ ਹੈ, ਨਾ ਪਰਮਾਤਮਾ ਸਰੀਰ ਨੂੰ ਬਹੁਤ ਸੁੱਖ ਦੇਣ ਨਾਲ ਮਿਲਦਾ, ਨਾ ਪਰਮਾਤਮਾ ਸਿਰ ਕੋਣ ਮੋਣ ਕਰਾਇਆ ਮਿਲਦਾ ਹੈ, ਨਾ ਕੰਨਾਂ 'ਚ ਮੁੰਦਰਾਂ ਪਾਉਣ ਨਾਲ ਮਿਲਦਾ ਹੈ, ਨਾ ਜੰਗਲਾਂ ਵਿੱਚ ਜਾ ਕੇ ਮਿਲਦਾ ਹੈ। ਇਹ ਤਾਂ ਉਸਦੇ ਹੱਥ ਵਿੱਚ ਹੈ ਕਿ ਕਿਹਨੂੰ ਮਿਲਣਾ ਹੈ ਅਤੇ ਕਿੱਥੇ ਮਿਲਣਾ ਹੈ। ਇਹ ਉਸਦੇ ਹੱਥ ਵਿੱਚ, ਆਪਾਂ ਲੱਖ ਜੰਗਲਾਂ ਵਿੱਚ ਚਲੇ ਜਾਈਏ, ਲੱਖ ਦੁਨੀਆ ਛੱਡ ਦਈਏ, ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਕਿਉਂਕਿ ਆਪਾਂ ਨਹੀਂ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਨੇ ਆ ਕੇ ਆਪਾਂ ਨੂੰ ਮਿਲਣਾ ਹੈ ਜਿਸ ਦਿਨ ਮਿਲਾਪ ਹੋਇਆ। ਫਿਰ ਉਸ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਕਿ ਮਿਲਦਾ ਉਹਨੂੰ ਜਿਹਦੇ ਅੰਦਰ ਨਾਮ ਦਾ ਸਿਮਰਨ ਚੱਲਦਾ ਹੋ, ਨਾਨਕ ਤਾਂ ਕੋ ਮਿਲੇ ਵਡਾਈ ਘੱਟ ਪਿੱਤਰ ਜਾਂ ਕੇ ਸ਼ਬਦ ਰਵੈ। ਅਤੇ ਜਿਹਦੇ ਅੰਦਰ ਸਿਮਰਨ ਚੱਲਦਾ ਹੋਵੇ ਉਹਨੂੰ ਉਹ ਆਨ ਮਿਲਦਾ ਜਿਹੜਾ ਉਹਨੂੰ ਯਾਦ ਕਰਦਾ। ਫਿਰ ਸਿੱਧਾਂ ਨੇ ਸਵਾਲ ਕੀਤਾ ਕਿ ਤੁਸੀਂ ਯੋਗ ਨੂੰ ਕੁਛ ਸਮਝਦੇ ਹੀ ਨਹੀਂ ਹੋ, ਬਿਲਕੁਲ ਹੀ ਇਸ ਨੂੰ ਕੋਈ ਮਹਾਨਤਾ ਨਹੀਂ ਦਿੰਦੇ, ਅਤੇ ਇਸ ਵੇਲੇ ਯੋਗੀ ਹੀ ਸਾਰੇ ਸੰਸਾਰ ਵਿੱਚ ਪ੍ਰਸਿੱਧ ਹਨ, ਮਹਾਨ ਹਨ, ਉਹਨਾਂ ਪਾਸ ਹੀ ਤਾਕਤਾਂ ਹਨ, ਅਤੇ ਤੁਸੀਂ ਯੋਗ ਨੂੰ ਬਿਲਕੁਲ ਪਛਾਣਦੇ ਹੀ ਨਹੀਂ। ਸਾਡੀਆਂ ਨਜ਼ਰਾਂ ਵਿੱਚ ਤਾਂ ਯੋਗ ਹੀ ਸਭ ਤੋਂ ਉੱਤਮ ਹੈ, ਸਾਨੂੰ ਤਾਂ ਯੋਗ ਤੋਂ ਬਿਨਾਂ ਹੋਰ ਕੋਈ ਉੱਤਮ ਰਸਤਾ ਦਿਸਦਾ ਨਹੀਂ। ਸਿੱਧਾਂ ਦੀ ਇਹ ਗੱਲ ਸੁਣ ਕੇ ਮਹਾਰਾਜ ਜੀ ਹੋਰਾਂ ਇੱਥੇ ਇੱਕ ਬਹੁਤ ਕਮਾਲ ਦੀ ਘਟਨਾ ਘਟੀ। ਬਾਕੀ ਸਭ ਬਾਣੀ ਵਿੱਚ ਇੱਕ ਦੋ ਹੋਰ ਜਗ੍ਹਾ ਹੈ ਸਿਰਫ, ਉਸ ਤੋਂ ਇਲਾਵਾ ਸਾਰੀ ਬਾਣੀ ਵਿੱਚ ਮਹਾਰਾਜ ਜੀ आप परमात्मा दे दास बन के वचन करते हैं, पर इत्थे जदों सिद्ध हटते ही नहीं हैं, हंकार उन्हां दा मूलों नहीं जांदा, ते फिर महाराज जी होरी हुण की करते हैं कि खुद निरंकार बन के वचन करते हैं। ये बहुत घट जगह इस तरह महाराज जी उन्होंने किया, पर इतने उन्होंने करना पे सिद्धां दे भले ले। महाराज जी कहते भाई तुहाडा कोई दोष नहीं है। महाराज जी अपने आप को निरंकार इतने भी नहीं किया है, इन्ना ही किया कि आ जो बचन है ये साढ़े अंदरों निरंकार ने आप बोल के कहा है। सिद्धां नूं अज तक कोई मिलया नहीं सी जिदे अंदरों निरंकार बोलता हो। महाराज जी और बचन किते सिद्धां नूं निरंकार नहीं किया, फिर भी छुपाया, इन्ना ही किया कि साढ़े अंदरों ये परमात्मा ने वचन किए हैं तुहानू दसन ले। सिद्धां नू दसदा है परमात्मा, सब कट मेरे हो सबना अंदर। महाराज जी के मुख चो वचन निकलते हैं कि मेरे हैं सारे सारिया देहियां, मैं सारे दे अंदर वसदा। महाराज जी ये नहीं कहते कि असी निरंकार हाँ, सारे शरीर साढ़े हैं असी वसदे, कहते साढ़े विचों निरंकार कह रहा है, साढ़े विचों निरंकार कह रहा है। बहुत प्रेम ते सत्कार नाल अपने नेत्र बंद करके ते ये बचन गाने, सब कट मेरे हो सबना अंदर, सब कट मेरे हो सबना अंदर। सब कट मेरे हाँ सब नाल अमृत छकना है जी, छकना है। सब कट मेरे हाँ सबना अंदर, सब कट मेरे हाँ सबना अंदर। जिसे खोआई तिस कौन कहे, जिसे खोआई तिस कौन कहे,
जिसे खोआई तिस कौन कहे, जिसे खोआई तिस कौन कहे।
जिन्हां नूं असीं आप ही खुआर करिए, जिन्हां नूं असीं आप ही खुआर करिए, उन्हां नूं कौन दस सकता है कि तुहानूं कोई खुआर कर रहा है, क्योंकि सब कोई साडे हुक्म विच है। जिन्हां नूं असीं आप ही खुआर करिए ते की पता परमात्मा तुहानूं आप ही खुआर कर रहा होवे। सिद्धां नूं महाराज जी कहिंदे, जिसे खुआई तिस कौन कहे, जिसे खोआई तिस कौन कहे,
जिसे खोआई तिस कौन कहे, जिसे खोआई तिस कौन कहे।
ਜਦੋਂ ਮਹਾਰਾਜ ਜੀ ਇਹ ਬਚਨ ਕਰਦੇ ਹਨ ਉਦੋਂ ਨਹੀਂ, ਪਹਿਲਾਂ ਬਚਨ ਕੀਤਾ ਪਰਮਾਤਮਾ ਦੇ ਸਰੂਪ ਵਿੱਚ ਹੋ ਕੇ, ਅਤੇ ਬਾਅਦ ਵਿੱਚ ਦੱਸਿਆ ਕਿ ਜੀ ਇਹ ਪਰਮੇਸ਼ੁਰ ਜੀ ਸਾਡੇ ਵਿੱਚੋਂ ਬੋਲੇ ਸਨ। ਜਦੋਂ ਮਹਾਰਾਜ ਜੀ ਆਪ ਪਰਮੇਸ਼ੁਰ ਜੀ ਬੋਲ ਰਹੇ ਹਨ ਕਿ ਸਭ ਘੱਟ ਮੇਰੇ ਹੋ ਸਭਨਾ ਅੰਦਰ, ਸਭ ਸਿੱਧ ਇੰਨੇ ਚੌਕੰਨੇ ਹੋ ਗਏ, ਕਿਉਂਕਿ ਉਹਨਾਂ ਨੇ ਕਦੀ ਇਹ ਤਜ਼ਰਬਾ ਦੇਖਿਆ ਸੁਣਿਆ ਨਹੀਂ ਸੀ ਕਿ ਰੱਬ ਬੋਲਦਾ ਕਿ ਰੱਬ ਬੋਲਦਾ। ਉਹਨਾਂ ਦਾ ਗਿਆਨ ਸਿਰਫ ਮਨ ਤੱਕ ਹੀ ਸੀ ਅਤੇ ਇਹ ਰੱਬ ਉਹਨਾਂ ਦੇ ਸਾਹਮਣੇ ਬੋਲ ਰਿਹਾ ਸੀ, ਅਤੇ ਸਭ ਇੱਕਦਮ ਜੜ੍ਹਾਂ ਤੋਂ ਹਿੱਲ ਗਏ, ਚੌਕੰਨੇ ਹੋ ਗਏ। ਸਭ ਘੱਟ ਮੇਰੇ ਹੋ ਸਭਨਾ ਅੰਦਰ, ਸਭ ਘੱਟ ਮੇਰੇ ਹੋ ਸਭਨਾ ਅੰਦਰ। ਜਿਸੇ ਖੁਆਈ ਤਿਸ ਕੌਣ ਕਹੈ, ਜਿਸੇ ਖੁਆਈ ਤਿਸ ਕੌਣ ਕਹੈ, ਜਿਨ੍ਹਾਂ ਨੂੰ ਮੈਂ ਆਪ ਖੁਆਰ ਕਰਾਂ ਉਹਨਾਂ ਨੂੰ ਕੌਣ ਰਸਤਾ ਦੱਸ ਸਕਦਾ ਹੈ? ਠੀਕ, ਜਿਨ੍ਹਾਂ ਨੂੰ ਮੈਂ ਆਪ ਹੀ ਖੁਆਰ ਕਰ ਰਿਹਾ ਹੋਵਾਂ ਉਹਨਾਂ ਨੂੰ ਠੀਕ ਰਸਤਾ ਕੌਣ ਦੱਸੇਗਾ? ਜਿਨ੍ਹਾਂ ਦੇ ਖਾਲਾ ਵਾਟੜੀ, ਅਤੇ ਜਿਨ੍ਹਾਂ ਨੂੰ ਮੈਂ ਆਪ ਰਸਤਾ ਦਿਖਾਵਾਂ ਤਿਸੇ ਭੁਲਾਵੇ ਕੌਣ, ਉਹਨਾਂ ਨੂੰ ਕੌਣ ਭੁਲਾ ਸਕਦਾ ਹੈ ਉਸ ਰਸਤੇ? ਜਿਨ੍ਹਾਂ ਨੂੰ ਮੈਂ ਆਪ ਦੱਸਾਂ ਆਪਣੇ ਘਰ ਦਾ ਰਾਹ, ਉਹਨਾਂ ਨੂੰ ਕੌਣ ਉਸ ਰਾਹ ਤੋਂ ਉਤਾਰ ਸਕਦਾ ਹੈ? ਉਹਨਾਂ ਨੂੰ ਕੌਣ ਉਸ ਰਸਤੇ ਤੋਂ ਭੁਲਾ ਸਕਦਾ? ਜਿਸੇ ਦਿਖਾ ਲਾਂ ਵਾਟੜੀ, ਵਾਟੜੀ ਰਸਤਾ ਮੇਰੇ ਘਰ ਨੂੰ ਜਾਂਦਾ ਰਸਤਾ, ਜਿਸੇ ਦਿਖਾ ਲਾਂ ਵਾਟੜੀ ਤਿਸੇ ਭੁਲਾਵੇ ਕੌਣ, ਜਿਸੇ ਦਿਖਾਣਾ ਵਾਟੜੀ ਤਿਸੇ ਭੁਲਾਵੇ ਕੌਣ, ਜਿਸੇ ਦਿਖਾਲਾ ਵਾਟੜੀ ਤਿਸੇ ਭੁਲਾਵੇ ਕੌਣ, ਜਿਸੇ ਦਿਖਾਲਾ ਵਾਟੜੀ ਤਿਸੇ ਭੁਲਾਵੇ ਕੌਣ। ਜਿਸੇ ਦਿਖਾਲਾ ਵਾਟੜੀ ਤਿਸੇ ਭੁਲਾਵੇ ਕੌਣ, ਜਿਸੇ ਦਿਖਾਲਾ ਵਾਟੜੀ ਤਿਸੇ ਭੁਲਾਵੇ ਕੌਣ। ਇਕਾਗਰ ਕਰਕੇ ਜਦੋਂ ਇਹ ਗਾਉਣਾ ਹੈ ਤਾਂ ਇਕਾਗਰ ਬਿਰਤੀ ਨਾਲ ਯਾਦ ਰੱਖਣਾ ਹੈ लगातार कि एक गुरु नानक साहब जी बोल रहे हैं, ये बोल उन्होंने तो फिर अपने आप अपने अंदर नाम आता है, खुमारी आती। याद रखनी हमेशा उन्होंने कि ये उन्होंने वचन हैं, वो बोल रहे। जिसे बुलाई पंद सिर, पंद रस्ता सिर, जिथों रस्ता शुरू होता है मुड तो ही, शुरू तो ही। जिसे बुलाई पंद सिर, तो जिन्हों मैं शुरू तो ही रस्ते दे शुरू तो ही बुला देव, तिसे दिखावे कौन, उन्हों कौन रस्ता दिखा। जिन्हों मैं रस्ते दे चलन चलन वेले ही उन्हों बुला देव, उन्हों कौन रस्ता दिखा। जिसे पुलाई पंद सिर, तिसे दिखावे कौन। जिसे पुलाई पंद सिर, तिसे दिखावे कौन। जिसे बुलाई पंद सिर, तिसे दिखावे कौन। जिसे बुलाई पंद सिर, तिसे दिखावे कौन। कीते सब कट मेरे हो सबना अंदर, जिसे खुआई तिस कौन कहे। जिसे दिखाला वाटड़ी, तिसे पुलावे कौन। जिसे पुलाई पंद सिर, तिसे दिखावे कौन। ते फिर महाराज जी कहते भाई ये हुने परमात्मा बोलिया सी, तो परमात्मा ने कहा है कि जिन्हों मैं आप भुलाया होवे उन्हों कौन ठीक रास्ता दिखा सकता है। वो समझेगा कि मैं ठीक रास्ते ते ही हाँ, क्योंकि मैं आप ही उदे अंदर ही ख्याल पाया है। तो की पता परमात्मा ने ही तुहाडे अंदर ही ख्याल पाया होवे कि योग सब तो वड्डा है, तुहानू खराब करन लई परमात्मा ने यह ख्याल पाया हो। सिद्ध बहुत आश्चर्य होए, उन्होंने किसी दे मुख चो परमात्मा बोलदा नहीं कदी देखिया सुनिया सी। ये बचन सुन के उन्होंने अंदर दा हंकार डिगदा है, पर क्योंकि हंकार है, हंकार थोड़ी देर सिर ठां करता है, फिर तां चुकता है। तो फिर उत्थे जिन्ने सिद्ध योगी, छे किस्म दे योगी हैं, कल नूं आपां विचारांगे, फिर उन्हां सारयां नूं इकल्यां इकल्यां नूं उपदेश दिंदे, जिस तरह मुसलमानां नूं मक्के जा के दित्ता सी, इस तरह इन्हां नूं इत्थे उपदेश दिंदे। जे जो महाराज जी वचन करदे कि जिसे पुलाई पंद सिर, तिसे दिखावे कौन, ये बहुत खौफनाक वचन है कि परमात्मा आखदा है जिन्हों मैं आप ही भुला देवां उन्हों कौन रस्ता दिखा। ਅਤੇ ਆਪਣਾ ਦਿਲ ਕੰਬ ਜਾਂਦਾ ਹੈ ਕਿ ਕਿਤੇ ਪਰਮਾਤਮਾ ਮੇਰੇ ਨਾਲ ਨਾ ਇਸ ਤਰ੍ਹਾਂ ਕਰ, ਦਿਲ ਕੰਬ ਜਾਂਦਾ। ਜੀ ਪਰ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਕਿ ਜਿਨ੍ਹਾਂ ਦੇ ਅੰਦਰ ਗਰੀਬੀ ਹੁੰਦੀ ਉਹਨਾਂ ਨੂੰ ਉਹ ਭੁਲਾਉਂਦਾ ਨਹੀਂ, ਉਹਨਾਂ ਨੂੰ ਉਹ ਰਸਤੇ ਤੋਂ ਭੁਲਾਉਂਦਾ ਨਹੀਂ। ਜਿਨ੍ਹਾਂ ਦੇ ਅੰਦਰ ਹੰਕਾਰ ਹੁੰਦਾ ਹੈ ਉਹਨਾਂ ਨੂੰ ਹੀ ਭੁਲਾਉਂਦਾ ਹੈ, ਭੁਲਾਉਂਦਾ ਵੀ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਕੋਈ ਸਜ਼ਾ ਦੇਣੀ ਹੁੰਦੀ ਹੈ, ਭੁਲਾਉਂਦਾ ਇਸ ਕਰਕੇ ਹੈ ਕਿ ਇਹ ਗੱਲ ਸੁਣਦੇ ਨਹੀਂ, ਇਹਨਾਂ ਦੇ ਅੰਦਰ ਖਿਆਲ ਪਾਉਂਦੇ ਹਾਂ ਇਹ ਸਾਡਾ ਖਿਆਲ ਦੇਖਦੇ ਨਹੀਂ, ਅਤੇ ਇਹਨਾਂ ਨੂੰ ਇੱਧਰ ਤੋਰ ਦਿਓ, ਆਪੇ ਟੱਕਰਾਂ ਮਾਰ ਮਾਰ ਕੇ ਇੱਕ ਦਿਨ ਸੋਚਣਗੇ ਅਤੇ ਫਿਰ ਸਾਡੀ ਗੱਲ ਸੁਣਦੇ। ਉਹ ਵੀ ਭਲਾ ਕਰਨ ਲਈ ਹੀ ਉਹਨਾਂ ਨੂੰ ਗਲਤ ਰਸਤੇ ਪਾਉਂਦੇ ਹਨ, ਉਹਨਾਂ ਦਾ ਬੁਰਾ ਕਰਨ ਲਈ ਨਹੀਂ। ਮਹਾਰਾਜ ਜੀ ਚਾਹੁੰਦੇ ਹਨ ਕਿ ਜੇ ਟੱਕਰਾਂ ਮਾਰ ਕੇ ਠੀਕ ਹੋ ਜਾਏਗਾ ਤਾਂ ਫਿਰ ਇਹ ਟੱਕਰਾਂ ਮਾਰ ਲਵੇ। ਸੋ ਹਰ ਇੱਕ ਦਾ ਭਲਾ ਜਿਸ ਤਰ੍ਹਾਂ ਵੀ ਹੋ ਸਕਦਾ ਹੈ, ਨਿਰੰਕਾਰ ਕਰਦਾ, ਨਿਮਰਤਾ, ਗਰੀਬੀ। ਜੇ ਬਹੁਤੀ ਦੁਨੀਆ ਆਪਣੇ ਅੰਦਰ ਜੋ ਖਿਆਲ ਲਗਾਤਾਰ ਆਉਂਦੇ ਰਹਿੰਦੇ ਹਨ, ਅੱਜ ਅਸੀਂ ਬੱਚਿਆਂ ਨਾਲ ਉੱਪਰ ਬੈਠੇ ਇਹ ਗੱਲ ਕਰ ਰਹੇ ਸਾਂ ਕਿ ਆਪਣੇ ਮਨ ਵਿੱਚ ਕੋਈ ਖਿਆਲ ਆਉਂਦਾ ਹੈ, ਆਪਾਂ ਨੂੰ ਨਹੀਂ ਪਤਾ ਕਿੱਥੋਂ ਕਿੱਧਰ ਦੀ ਆਉਂਦਾ ਹੈ ਖਿਆਲ, ਆਪਣੇ ਮਨ ਵਿੱਚ ਕੋਈ ਖਿਆਲ ਆਉਂਦਾ ਹੈ ਅਤੇ ਸਰੀਰ ਉਸ ਖਿਆਲ ਦੀ ਪੂਰਤੀ ਕਰਦਾ। ਮਨ ਵਿੱਚ ਖਿਆਲ ਆਉਂਦਾ ਹੈ ਕਿ ਬਾਜ਼ਾਰ ਚੱਲੀਏ ਅਤੇ ਸਰੀਰ ਉੱਠ ਕੇ ਬਾਜ਼ਾਰ ਲੈ ਜਾਂਦਾ ਹੈ ਮਨ ਨੂੰ, ਕਿਉਂਕਿ ਮਨ ਆਪਣੇ ਅੰਦਰ ਹੈ। ਮਨ ਵਿੱਚ ਖਿਆਲ ਆਉਂਦਾ ਹੈ ਕਿ ਮਹਾਰਾਜ ਜੀ ਦੇ ਦਰਬਾਰ ਚੱਲੀਏ ਅਤੇ ਸਰੀਰ ਉੱਠ ਕੇ ਦਰਬਾਰ ਵਿੱਚ ਲੈ ਆਉਂਦਾ ਹੈ। ਮਨ ਸਰੀਰ ਜੋ ਹੈ ਇਹ ਮਨ ਦਾ ਸੇਵਾਦਾਰ ਹੈ, ਮਨ ਦਾ ਨੌਕਰ ਹੈ, ਜਿਸ ਤਰ੍ਹਾਂ ਵੀ ਮਨ ਚਾਹੇ ਉਸ ਤਰ੍ਹਾਂ ਇਹ ਕਰਦਾ ਹੈ। ਜੋ ਵੀ ਮਨ ਵਿੱਚ ਖਿਆਲ ਆਵੇ ਉਹੀ ਸਰੀਰ ਕਰਦਾ, ਅਤੇ ਜਿਹਦੇ ਅੰਦਰ ਮਾੜੇ ਖਿਆਲ ਆਉਣ ਉਹਨਾਂ ਦਾ ਸਰੀਰ ਮਾੜੇ ਕੰਮ ਕਰਦਾ ਹੈ, ਅਤੇ ਜਿਨ੍ਹਾਂ ਦੇ ਅੰਦਰ ਉੱਤਮ ਖਿਆਲ ਆਉਣ ਉਹਨਾਂ ਦਾ ਸਰੀਰ ਉੱਤਮ ਕੰਮ ਕਰਦਾ, ਕਿਉਂਕਿ ਸਰੀਰ ਨੇ ਉਹ ਕੰਮ ਕਰਨਾ ਹੈ ਜੋ ਮਨ ਦੇ ਅੰਦਰ ਖਿਆਲ ਆਇਆ। ਇਸ ਲਈ ਜੇ ਆਪਾਂ ਆਪਣੇ ਖਿਆਲਾਂ ਨੂੰ ਬਦਲ ਲਈਏ ਤਾਂ ਆਪਣਾ ਸੰਸਾਰ ਬਦਲ ਜਾਂਦਾ। ਆਪਣੀ ਦੁਨੀਆ ਆਪਣੇ ਮਨ ਉੱਤੇ ਨਿਰਭਰ ਹੈ ਕਿ ਮਨ ਹੰਕਾਰੀ ਹੈ ਕਿ ਗਰੀਬੀ ਵਿੱਚ ਹੈ, ਇਹ ਦੂਸਰਿਆਂ ਦਾ ਭਲਾ ਕਰਨਾ ਚਾਹੁੰਦਾ ਹੈ ਕਿ ਦੂਸਰਿਆਂ ਕੋਲੋਂ ਖੋਹਣਾ ਚਾਹੁੰਦਾ ਹੈ, ਇਹ ਆਪ ਮੱਥੇ ਟਿਕਾਉਣਾ ਚਾਹੁੰਦਾ ਹੈ ਕਿ ਆਪ ਮੱਥਾ ਟੇਕਣਾ ਚਾਹੁੰਦਾ ਹੈ, ਆਪਣੇ ਮਨ ਦੀ ਕੀ ਹਾਲਤ ਹੈ ਉਹਦੇ 'ਤੇ ਆਪਣੀ ਸਾਰੀ ਦੁੱਖ ਸੁੱਖ ਉਹਦੇ 'ਤੇ ਨਿਰਭਰ ਹੈ। ਸਭ ਤੋਂ ਵੱਡਾ ਸਾਥੀ ਆਪਣਾ ਮਨ ਹੈ। ਸਭ ਤੋਂ ਜ਼ਿਆਦਾ ਸਮਾਂ ਆਪਾਂ ਮਨ ਦੇ ਨਾਲ ਗੁਜ਼ਾਰਦੇ, ਦੂਸਰਿਆਂ ਨਾਲ ਤਾਂ ਜਿੰਨੀ ਦੇਰ ਗੱਲਾਂ ਕਰਦੇ ਹਾਂ ਉਨੀ ਦੇਰ ਵੀ ਮਨ ਹੀ ਆਪਾਂ ਨੂੰ ਦੱਸਦਾ ਹੈ ਕਿ ਕੀ ਗੱਲ ਕਰਨੀ ਹੈ, ਅਤੇ ਫਿਰ ਜਦੋਂ ਚੁੱਪ ਕਰ ਜਾਂਦੇ ਹਾਂ ਫਿਰ ਤਾਂ ਸਾਰੇ ਦੇ ਸਾਰੇ ਹੀ ਆਪਾਂ ਆਪਣੇ ਮਨ ਦੇ ਨਾਲ ਹੁੰਦੇ ਹਾਂ। ਜਦੋਂ ਦੂਸਰੇ ਨਾਲ ਗੱਲ ਕਰਦੇ ਹਾਂ ਤਾਂ ਉਦੋਂ ਦੂਸਰੇ ਦੀ ਵੀ ਸੰਗਤ ਹੁੰਦੀ ਹੈ ਅਤੇ ਆਪਣੇ ਮਨ ਦੀ ਵੀ ਸੰਗਤ ਹੁੰਦੀ, ਪਰ ਜਦੋਂ ਚੁੱਪ ਹੁੰਦੇ ਹਾਂ ਅਤੇ ਉਦੋਂ ਆਪਾਂ ਸਾਰੀ ਸੰਗਤ ਮਨ ਹੀ ਆਪਣਾ ਸਾਰੀ ਸੰਗਤ ਹੁੰਦਾ ਅਤੇ ਸਭ ਤੋਂ ਜ਼ਿਆਦਾ ਸੰਗਤ ਆਪਾਂ ਆਪਣੇ ਮਨ ਦੀ ਕਰਦੇ ਅਤੇ ਜਿਹਦੀ ਸੰਗਤ ਕਰੀਏ ਉਹ ਜਿਹੇ ਹੋ ਜਾਈਦਾ ਜਿਹਦੀ ਸੰਗਤ ਕਰੀਏ ਉਹ ਜਿਹੇ ਹੋ ਜਾਈਦਾ ਅਤੇ ਜੇ ਆਪਣੇ ਮਨ ਵਿੱਚ ਚੰਗੇ ਖਿਆਲ ਆਉਣ ਪਰਉਪਕਾਰ ਦੇ ਖਿਆਲ ਆਉਣ ਦੂਸਰਿਆਂ ਨੂੰ ਪਿਆਰ ਕਰਨ ਦੇ ਖਿਆਲ ਆਉਣ ਦੂਸਰਿਆਂ ਦਾ ਭਲਾ ਕਰਨ ਦਾ ਖਿਆਲ ਆਉਣ ਅਤੇ ਆਪਾਂ ਚੰਗੇ ਕੰਮ ਕਰਾਂਗੇ ਅਤੇ ਚੰਗੇ ਕੰਮ ਕਰਨ ਨਾਲ ਆਪਣੀ ਆਪਣੇ ਬਾਰੇ ਰਾਏ ਚੰਗੀ ਬਣੇਗੀ ਕਿ ਮੈਂ ਚੰਗਾ ਆਦਮੀ ਹਾਂ ਕਿ ਮੈਂ ਚੰਗਾ ਆਦਮੀ ਹਾਂ ਅਤੇ ਆਪਾਂ ਫਿਰ ਇੱਕ ਚੰਗੇ ਆਦਮੀ ਦੀ ਸੰਗਤ ਕਰਾਂਗੇ ਅਤੇ ਖੁਸ਼ ਰਹਾਂ ਅਤੇ ਜੇ ਮਨ ਵਿੱਚ ਨੀਚ ਖਿਆਲ ਆਉਣ ਬੁਰੇ ਖਿਆਲ ਆਉਣ ਦੂਸਰਿਆਂ ਦੀ ਬੁਰਾਈ ਦੇ ਖਿਆਲ ਆਉਣ ਅਤੇ ਫਿਰ ਆਪਾਂ ਬੁਰੇ ਕੰਮ ਕਰਾਂਗੇ ਅਤੇ ਆਪਾਂ ਨੂੰ ਅਹਿਸਾਸ ਹੋਊ ਕਿ ਮੈਂ ਬੁਰਾ ਆਦਮੀ ਹਾਂ ਅਤੇ ਆਪਾਂ ਬੁਰਾ ਆਦਮੀ ਹਾਂ ਮੈਂ ਬੁਰੇ ਦੀ ਸੰਗਤ ਕਰ ਰਿਹਾ ਹਾਂ ਅਤੇ ਬੁਰੇ ਦੀ ਸੰਗਤ ਕਰਕੇ ਕਦੀ ਸੁੱਖ ਜਾਂ ਖੁਸ਼ੀ ਨਹੀਂ ਮਿਲ ਸਕਦੀ ਸੋ ਆਪਣੇ ਸੁੱਖ ਜਾਂ ਆਪਣੀ ਖੁਸ਼ੀ ਲਈ ਇਹ ਜ਼ਰੂਰੀ ਹੈ ਕਿ ਆਪਾਂ ਭਲੇ ਕੰਮ ਕਰੀਏ ਇਹ ਅਸਚਰਜ ਕਾਨੂੰਨ ਹੈ ਪਰਮਾਤਮਾ ਦਾ ਜਾਪਦਾ ਇਹ ਹੈ ਕਿ ਜਦੋਂ ਆਪਾਂ ਦੂਸਰਿਆਂ ਦਾ ਕੋਈ ਕੰਮ ਕਰਦੇ ਹਾਂ ਕਿ ਆਪਾਂ ਦੂਸਰਿਆਂ ਦਾ ਭਲਾ ਕੀਤਾ ਪਰ ਅਸਲ ਵਿੱਚ ਆਪਾਂ ਆਪਣਾ ਹੀ ਭਲਾ ਕਰਦੇ ਹਾਂ ਅਸਲ ਵਿੱਚ ਆਪ ਹੀ ਉਹਦੇ ਨਾਲ ਆਪਾਂ ਨੂੰ ਸੁੱਖ ਮਿਲਦਾ ਹੈ ਖੁਸ਼ੀ ਮਿਲਦੀ ਹੈ ਪ੍ਰਸੰਨਤਾ ਮਿਲਦੀ ਜਾਪਦਾ ਇਹ ਹੈ ਕਿ ਦੂਸਰਿਆਂ ਨੂੰ ਵੀ ਉਹਦੇ ਵਿੱਚ ਸੁੱਖ ਮਿਲਿਆ ਆਪਾਂ ਨੂੰ ਵੀ ਸੁੱਖ ਮਿਲਿਆ ਅਤੇ ਜੇ ਨੀਚ ਕੰਮ ਕੋਈ ਹੋਇਆ ਦੂਸਰੇ ਨੇ ਵੀ ਦੁੱਖ ਪਾਇਆ ਆਪਾਂ ਵੀ ਦੁਖੀ ਸੋ ਮਨ ਦੇ ਵਿਚਾਰ ਬਦਲਣ ਨਾਲ ਸੰਸਾਰ ਬਦਲ ਜਾਂਦਾ ਮਨ ਦੇ ਵਿਚਾਰ ਬਦਲਣ ਨਾਲ ਸੰਸਾਰ ਬਦਲ ਜਾਂਦਾ ਅਤੇ ਮਨ ਦੇ ਵਿਚਾਰ ਬਦਲਣ ਲਈ ਹਿੰਮਤ ਚਾਹੀਦੀ ਹੈ ਅਤੇ ਹਿੰਮਤ ਕੀਤਿਆਂ ਹਿੰਮਤ ਮਿਲਦੀ ਹਿੰਮਤ ਕੀਤਿਆਂ ਹਿੰਮਤ ਮਿਲ ਹਿੰਮਤ ਦਾ ਇੱਕ ਕਾਨੂੰਨ ਹੈ ਕਿ ਜਿਹੜਾ ਉਹਦੇ ਹਿੰਮਤ ਕਰਕੇ ਉਹਦੇ ਦਰਵਾਜ਼ੇ 'ਤੇ ਆਵੇ ਉਹਦੇ ਕੋਲ ਹੀ ਜਾਂਦੀ ਹਿੰਮਤ ਪਾਉਣ ਲਈ ਹਿੰਮਤ ਕਰਕੇ ਉਹਦੇ ਦਰ 'ਤੇ ਜਾਣਾ ਪੈਂਦਾ ਕਦੇ ਹਿੰਮਤ ਆਪਣੇ ਆਪ ਨਹੀਂ ਉੱਠ ਕੇ ਆਉਂਦੀ ਇਸ ਲਈ ਹਿੰਮਤੀ ਬੰਦੇ ਨੂੰ ਹੀ ਹਿੰਮਤ ਮਿਲਦੀ ਕਮਜ਼ੋਰ ਬੰਦੇ ਨੂੰ ਕਦੇ ਹਿੰਮਤ ਨਹੀਂ ਮਿਲਦੀ ਕਮਜ਼ੋਰ ਬੰਦੇ ਨੂੰ ਆਲਸ ਆਣ ਮਿਲਦਾ ਇਸ ਲਈ ਜੋ ਮਹਾਰਾਜ ਜੀ ਹੋਰਾਂ ਨੇ ਆਪਾਂ ਨੂੰ ਹੁਕਮ ਕੀਤਾ ਹੈ ਅੰਮ੍ਰਿਤ ਵੇਲੇ ਉੱਠਣ ਦਾ ਇਹਨਾਂ ਚੀਜ਼ਾਂ ਦਾ ਬਹੁਤ ਗਹਿਰਾ ਅਸਰ ਹੈ ਬਹੁਤ ਗਹਿਰਾ ਸੰਬੰਧ ਹੈ ਆਪਣੇ ਸੁੱਖ ਨਾਲ ਅੰਮ੍ਰਿਤ ਵੇਲੇ ਉੱਠਣਾ ਹਿੰਮਤ ਚਾਹੀਦੀ ਹੈ ਅਤੇ ਹਿੰਮਤੀ ਆਦਮੀ ਨੂੰ ਹੋਰ ਹਿੰਮਤ ਮਿਲਦੀ ਹੈ ਅਤੇ ਹੋਰ ਹਿੰਮਤ ਵਾਲੇ ਦੇ ਹੋਰ ਵਿਚਾਰ ਚੰਗੇ ਹੁੰਦੇ ਅਤੇ ਉਹਨੂੰ ਹੋਰ ਸੁੱਖ ਅਤੇ ਹੋਰ ਖੁਸ਼ੀ ਹਿੰਮਤੀ ਹੋਣਾ ਹੈ ਜੀ ਹਿੰਮਤੀ ਕਈ ਦਫ਼ਾ ਬਹੁਤ ਥੱਕੇ ਹੁੰਦੇ ਹਾਂ ਅਤੇ ਥੋੜ੍ਹੀ ਦੇਰ ਬੈਠ ਕੇ ਪੈਰਾਂ ਨੂੰ ਸਾਹ ਦਵਾ ਲੈਣਾ ਅਤੇ ਫਿਰ ਤੁਰ ਪੈਣਾ ਜ਼ਿਆਦਾ ਦੇਰ ਨਹੀਂ ਬੈਠਣਾ ਥੋੜ੍ਹੀ ਦੇਰ ਪੈਰਾਂ ਨੂੰ ਸਾਹ ਦਵਾ ਕੇ ਫਿਰ ਆਪਣੀ ਮੰਜ਼ਿਲ 'ਤੇ ਤੁਰ ਪੈਣਾ ਅਤੇ ਮੰਜ਼ਿਲ ਆਪਣੀ ਹੈ ਉੱਚੇ ਬਣਨ ਦੀ ਦੁਨੀਆਂ ਵਿੱਚ ਲੋਕ ਲੰਮੇ ਬਣ ਰਹੇ ਹਨ ਲੰਮੇ ਹੋ ਰਹੇ ਹਨ ਦੁਨਿਆਵੀ ਚੀਜ਼ਾਂ ਦੇ ਨਾਲ ਪ੍ਰਾਣੀ ਲੰਮਾ ਹੁੰਦਾ ਹੈ ਮੇਰੀ ਜ਼ਮੀਨ ਹੈ ਇਹ ਇੰਨੀ ਲੰਮੀ ਹੈ ਇੰਨੀ ਚੌੜੀ ਹੈ ਆ ਮੇਰੀ ਕੋਠੀ ਹੈ ਇਹ ਇੰਨੀ ਲੰਮੀ ਚੌੜੀ, ਇੰਨੇ ਫੁੱਟ ਹੈ, ਫੁੱਟਾਂ ਦਾ ਕੀ ਮਤਲਬ ਹੈ ਲੰਬਾਈ ਚੜ੍ਹਾਈ? ਆਹ ਮੇਰੀ ਕਾਰ ਹੈ, ਇਹ ਇੰਨੀ ਲੰਮੀ ਹੈ, ਇੰਨੀ ਚੌੜੀ ਹੈ, ਇੰਨੀ ਉੱਚੀ ਹੈ। ਲੰਮੇ ਹੋ ਦੁਨੀਆਂ ਦੀਆਂ ਵਡਿਆਈਆਂ, ਦੁਨੀਆਂ ਦੀ ਧਨ ਦੌਲਤ ਆਪਾਂ ਨੂੰ ਲੰਮੇ ਕਰਦੇ ਹਨ, ਪਰ ਪਰਮਾਤਮਾ ਲੰਮਿਆਂ ਨੂੰ ਕਦੀ ਨਹੀਂ ਮਿਲਦਾ, ਕਿਉਂਕਿ ਪਰਮਾਤਮਾ ਲੰਮਾ ਨਹੀਂ ਹੈ, ਪਰਮਾਤਮਾ ਉੱਚਾ ਹੈ, ਉਹ ਉੱਚਿਆਂ ਨੂੰ ਮਿਲਦਾ। ਉੱਚਿਆ ਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਉੱਚ ਉੱਚਾ ਹੈ, ਉਹ ਲੰਮਾ ਨਹੀਂ। ਮਹਾਰਾਜ ਜੀ ਹੋਰਾਂ ਦੇ ਸਾਰੇ ਬਚਨਾਂ ਵਿੱਚ ਕਿਤੇ ਪਰਮਾਤਮਾ ਲਈ ਸ਼ਬਦ ਲੰਮਾ ਨਹੀਂ ਆਇਆ ਜਾਂ ਚੌੜਾ ਨਹੀਂ, ਉੱਚਾ ਗਹਿਰਾ। ਕਿਉਂਕਿ ਜਿੰਨਾ ਹੀ ਕੋਈ ਉੱਚਾ ਹੁੰਦਾ ਹੈ, ਉਨਾ ਹੀ ਗਹਿਰਾ ਹੁੰਦਾ ਹੈ, ਉਨਾ ਹੀ ਡੂੰਘਾ ਹੁੰਦਾ। ਉੱਚਾ ਸ਼ਬਦ ਪਰਮਾਤਮਾ ਲਈ ਆਇਆ ਹੈ। ਆ ਫਿਰ ਲਾਈਨ ਨੇਤਰ ਬੰਦ ਕਰਕੇ ਗਾਈਏ ਪਰਮਾ ਉੱਚੇ ਦੀ ਇੱਕ ਲਾਈਨ। ਉੱਚਾ ਅਗਮੇ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਉੱਚਾ ਅਗਮੇ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਉੱਚਾ ਅਗਮੇ ਅਪਾਰ ਪ੍ਰਭ, ਜੇ ਪਰਮਾਤਮਾ ਲੰਮਾ ਹੁੰਦਾ ਤਾਂ ਉਸਨੂੰ ਮਿਲਿਆ ਜਾ ਸਕਦਾ ਸੀ, ਲੰਮਾ ਧਰਤੀ ਦੇ ਨਾਲ ਨਾਲ ਹੋਣਾ ਸੀ, ਫਿਰ ਆਪਾਂ ਧਰਤੀ 'ਤੇ ਤੁਰੇ ਜਾਂਦੇ ਤੁਰੇ ਜਾਂਦੇ, ਫਿਰ ਹਰ ਕੋਈ ਉਹਨੂੰ ਮਿਲ ਸਕਦਾ ਸੀ ਇੱਕ ਨਾ ਇੱਕ ਦਿਨ। ਹੁਣ ਉਹ ਉੱਚਾ ਹੈ ਅਤੇ ਉੱਚਾਈ ਦੀ ਕੋਈ ਸੀਮਾ ਨਹੀਂ ਹੈ, ਇਸ ਲਈ ਉਹਨੂੰ ਮਿਲਿਆ ਨਹੀਂ ਜਾ ਸਕਦਾ, ਆਪ ਨਹੀਂ ਮਿਲਿਆ ਅਗੰਮ। ਉੱਚਾ ਅਗਮੇ ਅਪਾਰ ਪ੍ਰਭ, ਮਿਲਿਆ ਨਹੀਂ ਜਾ ਸਕਦੇ ਤੋਂ ਸਾਡਾ ਭਾਵ ਹੈ ਕਿ ਆਪਾਂ ਆਪ ਨਹੀਂ ਉਹਨੂੰ ਮਿਲ ਸਕ, ਉਹ ਆਣ ਕੇ ਮਿਲਦਾ ਹੈ। ਉੱਚਾ ਅਗਮੇ ਅਪਾਰ ਪ੍ਰਭ, ਕਥਨ ਨਾ ਜਾਏ ਅਕਥ। ਉੱਚਾ ਅਗਮੇ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਤਿਸ ਸਰਨਾਗਤੀ, ਰਾਖਣ ਕੋ ਸਮਰੱਥ। ਮਹਾਰਾਜ ਜੀ ਕਹਿੰਦੇ ਜਿਹੜਾ ਸਾਨੂੰ ਰੱਖ ਸਕਦਾ ਹੈ ਅਸੀਂ ਉਹਦੀ ਸ਼ਰਨ ਵਿੱਚ ਹਾਂ, ਅਤੇ ਰੱਖ ਇੱਕੋ ਹੀ ਸਕਦਾ ਹੈ ਜੋ ਉੱਚਾ ਹੈ, ਹੋਰ ਕੋਈ ਰੱਖ ਨਹੀਂ ਸਕਦਾ। ਨਾਨਕ ਤਿਸ ਸਰਨਾਗਤੀ, ਰਾਖਣ ਕੋ ਸਮਰੱਥ। ਨਾਨਕ ਤਿਸ ਸਰਨਾਗਤੀ, ਰਾਖਣ ਕੋ ਸਮਰੱਥ। ਨਾਨਕ ਤਿਸ ਸਰਨਾਗਤੀ, ਰਾਖਣ ਕੋ ਸਮਰੱਥ। ਉੱਚਾ ਅਗਮੇ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਉੱਚਾ ਅਗਮੇ ਅਪਾਰ ਪ੍ਰਭ, ਕਥਨ ਨ ਜਾਏ ਅਕਥ। नानक तिस शरणागति राखण कौ समरथ। नानक तिस शरणागति राखण कौ समरथ।
नानक तिस शरणागति राखण कौ
ਜਦੋਂ ਆਪਾਂ ਮਹਾਰਾਜ ਜੀ ਹੋਰਾਂ ਦਾ ਨਾਮ ਜਪਦੇ ਹਾਂ ਤਾਂ ਉਹ ਉੱਚੇ ਹਨ ਅਤੇ ਆਪਾਂ ਨੂੰ ਵੀ ਉਹ ਉੱਚਿਆਂ ਕਰੀ ਜਾਂਦੇ। ਜਿਹਦਾ ਹੀ ਨਾਮ ਲਈਏ ਉਸੇ ਉਹਦੀ ਐਨਰਜੀ ਦਾ ਹੀ ਆਪਣੇ ਦੁਆਲੇ ਪੈਰਾ ਹੋ ਜਾਂਦਾ ਹੈ, ਉਹਦਾ ਅਸਰ ਹੁੰਦਾ। ਜਦੋਂ ਮਹਾਰਾਜ ਜੀ ਹੋਰਾਂ ਦਾ ਨਾਮ ਲੈਂਦੇ ਤਾਂ ਆਪਾਂ ਉੱਚੇ ਹੁੰਦੇ ਜਾਂਦੇ। ਅਤੇ ਇਸੇ ਤਰ੍ਹਾਂ ਜਿਹੜਾ ਆਪਣਾ ਮੁਰਸ਼ਿਦ ਸੀ ਉਹਨੇ ਵੀ ਨਾਮ ਜਪਿਆ ਸੀ ਬਹੁਤ, ਅਤੇ ਉਹ ਉੱਚਾ ਹੋ ਗਿਆ ਸੀ। ਉਹ ਲੰਮਾ ਨਹੀਂ ਹੋਇਆ ਸੀ, ਉੱਚਾ ਹੋ ਗਿਆ ਸੀ। ਤਾਂ ਹੀ ਆਪਾਂ ਤਾਰਨਾ ਪੜ੍ਹਦੇ ਹੁੰਦੇ ਕਿ ਮੈਂ ਨੀਵੀਂ ਅਤੇ ਮੇਰਾ ਮੁਰਸ਼ਿਦ ਉੱਚਾ, ਅਤੇ ਅਸਾਂ ਉੱਚਿਆਂ ਦੇ ਸੰਗ ਲਾਈ। ਮੈਂ ਨੀਵੀਂ ਮੇਰਾ ਮੁਰਸ਼ਿਦ ਉੱਚਾ, ਅਤੇ ਅਸਾਂ ਉੱਚਿਆਂ ਦੇ ਸੰਗ ਲਾਈ। ਨੀਵੀਂ ਨੀਵੀਂ ਜਿਹੜੇ ਨਾਮ ਨਹੀਂ ਜਪਦੇ ਮਹਾਰਾਜ ਜੀ ਉਹਨਾਂ ਨੂੰ ਨੀਵਾਂ ਆਖਦੇ ਹਨ। ਨੀਵੇਂ ਨੀਵਾਂ, ਨੀਚ ਦਾ ਮਤਲਬ ਵੀ ਨੀਵਾਂ ਹੁੰਦਾ। ਜਿਹੜੇ ਨਾਮ ਨਹੀਂ ਜਪਦੇ ਮਹਾਰਾਜ ਜੀ ਉਹਨਾਂ ਨੂੰ ਆਖਦੇ ਹਨ ਇਹ ਨੀਵੇਂ ਹਨ, ਅਤੇ ਜਿਹੜੇ ਨਾਮ ਜਪਦੇ ਉਹ ਉੱਚੇ ਹੋ ਗਏ ਅਤੇ ਦੁਨੀਆਂ ਵਿੱਚ ਲੰਮੇ ਹੋ ਗਏ। ਲੰਮੇ ਮੈਂ ਨੀਵੀਂ ਮੇਰਾ ਮੁਰਸ਼ਦ ਉੱਚਾ, ਅਤੇ ਅਸਾਂ ਉੱਚਿਆਂ ਦੇ ਸੰਗ ਲਾਈ। ਮੈਂ ਨੀਵੀਂ ਮੇਰਾ ਮੁਰਸ਼ਦ ਉੱਚਾ, ਅਤੇ ਅਸਾਂ ਉੱਚਿਆਂ ਦੇ ਸੰਗ ਲਾਈ। ਮੁਰਸ਼ਦ ਉੱਚਾ, ਅਤੇ ਅਸਾਂ ਉੱਚਿਆਂ ਦੇ ਸੰਗ ਲਾਈ। ਮੈਂ ਨੀਵੀਂ ਮੇਰਾ ਮੁਰਸ਼ਦ ਉੱਚਾ, ਅਤੇ ਅਸਾਂ ਉੱਚਿਆਂ ਦੇ ਸੰਗ ਲਾਈ। ਬਲਿਹਾਰੇ ਸਾਹਿਬਾ ਤੂੰ ਨੀਵਿਆਂ ਨਾਲ ਨਿਭਾਈ, ਮੈਂ ਬਲਿਹਾਰੇ ਸਾਹਿਬਾ ਤੂੰ ਨੀਵਿਆਂ ਨਾਲ ਨਿਭਾਈ। ਮੈਂ ਬਲਿਹਾਰੇ ਸਾਹਿਬਾ ਤੂੰ ਨੀਵਿਆਂ ਨਾਲ ਨਿਭਾਈ, ਮੈਂ ਬਲਿਹਾਰੇ ਸਾਹਿਬਾ ਤੂੰ ਨੀਵਿਆਂ ਨਾਲ ਨਿਭਾਈ। ਮੈਂ ਬਲਿਹਾਰੇ ਸਾਹਿਬਾ ਤੂੰ ਨੀਵਿਆਂ ਨਾਲ ਨਿਭਾਈ, ਮੈਂ ਬਲਿਹਾਰੇ ਸਾਹਿਬਾ ਤੂੰ ਨੀਵਿਆਂ ਨਾਲ ਨਿਭਾਈ। ਮੈਂ ਬਲਿਹਾਰੇ ਸਾਹਿਬਾ ਤੂੰ ਨੀਵਿਆਂ ਨਾਲ ਨਿਭਾਈ, मैं बलिहारे साहेबा तू नीवियां नाल निभाई,
मैं बलिहारे साहेबा तू नीवियां नाल निभाई, मैं बलिहारे साहेबा तू नीवियां नाल निभाई।
नीवे बने रहना, नीवे बने रहना है महाराज जी। ਤੁਹਾਨੂੰ ਬਹੁਤ ਉੱਚਿਆਂ ਕਰਨ ਸਾਡੀ ਇਹੀ ਅਰਦਾਸ ਹੈ ਜੀ ਕਿ ਇੰਨੇ ਉੱਚਿਆਂ ਕਰਦੇ ਹਨ ਕਿ ਤੁਹਾਡਾ ਥੋ ਪਤਾ ਹੀ ਨਾ ਪਾਇਆ ਜਾਵੇ ਕਿ ਕਿੰਨੇ ਉੱਚੇ ਹੋ ਗਏ, ਪਰ ਆਪ ਅੰਦਰੋਂ ਨੀਵੇਂ ਬਣੇ ਰਹਿਣਾ ਹੈ, ਪਰ ਆਪ ਅੰਦਰੋਂ ਨੀਵੇਂ ਬਣੇ ਰਹਿਣਾ ਕਿ ਮੈਂ ਨੀਵਾਂ नीवे बने रहे। आप नहीं कभी समझना कि मैं उच्चा हो गया, यही समझना है कि वो किड्डा उच्चा सी ते मैं किड्डा नीवा, ते उन्हें मेरे नाल निभाई, ते निभाई भी इस तरह कि मैं कई बार भूल लिया, उन्हें हर बारी मैनू गल ना लाया, उन्हें हर बारी गल धल मेरे नाल निभाई, अंत तक निभाई, नीवे बने रहना। नीवा ओ हो सकता है जेड़ा उच्चा हो, डूंगा ओ हुंदा है उस दरख्त दियां जड़ा डूंगियां हुंदियां हन जेड़ा उच्चा हो। ਨੀਵੇਂ ਹੋਏ ਰਹਿਣਾ ਅਤੇ ਸੰਗਤ ਨੂੰ ਬਾਕੀ ਗੁਰਸਿੱਖਾਂ ਨੂੰ ਆਪਣੇ ਆਪ ਨਾਲੋਂ ਬਹੁਤ ਉੱਚੇ ਜਾਣਨਾ ਹੈ। ਇੰਨਾ ਉੱਚੇ ਜਾਣਨਾ ਹੈ ਕਿ ਇਹ ਸਮਝਣਾ ਹੈ ਕਿ ਮੈਂ ਇਹਨਾਂ ਦੇ ਪੈਰ ਦੀ ਜੁੱਤੀ ਵਰਗਾ ਵੀ ਨਹੀਂ, ਕਿ ਮੇਰੇ ਤੇ ਧੰਨ ਭਾਗ ਹੋਣ ਜੇ ਮੇਰੀ ਖੱਲ ਦੀ ਜੁੱਤੀ ਇਹਨਾਂ ਦੇ ਪੈਰਾਂ 'ਚ ਪੈ ਜਾਏ, ਮੈਂ ਸ਼ਾਇਦ ਉਸ 'ਤੇ ਵੀ ਲਾਇਕ ਨਹੀਂ, ਮੈਂ ਸ਼ਾਇਦ ਉਸ 'ਤੇ ਵੀ ਲਾਇਕ ਮੋਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਖੱਲੋਂ, ਮੋਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਖੱਲੋਂ, ਮੋਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਖੱਲੋਂ, ਮੋਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ
ਖੱਲੋਂ, ਮੋਜੇ ਗੁਰਸਿੱਖਾਂ ਦੇ